ਜਗਤ ਜਲੰਦੇ ਨੂੰ ਠਾਰਦੇ ਹੋਏ ਔਰ ਤਾਰਦੇ ਹੋਏ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਪਟਨਾ ਸਾਹਿਬ ਦੀ ਪਾਵਨ ਧਰਤੀ 'ਤੇ ਸਾਲਸ ਰਾਏ ਜੌਹਰੀ ਕੋਲ ਪਹੁੰਚਦੇ ਨੇ, ਜਿਸ ਦਾ ਵਰਣਨ ਮਹਾਨ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਚਮਤਕਾਰ ਵਿੱਚ ਕੀਤਾ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਇੱਕ ਉਜਾੜ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਲੇਟੇ ਹੋਏ ਹਨ ਅਤੇ ਮਰਦਾਨਾ ਪਾਸ ਬੈਠਾ ਹੋਇਆ ਕਹਿ ਰਿਹਾ ਹੈ, ਪਾਤਸ਼ਾਹ ਤੁਸੀਂ ਆਖ ਰਹੇ ਹੋ ਸਾਰੇ ਪਰਮੇਸ਼ਰ ਹੈ ਅਤੇ ਇਹ ਜੋ ਦਿਸਦਾ ਹੈ ਦਿਸਦੇ ਵਿੱਚ ਉਹ ਹੈ, ਇਹ ਦਿਸਦਾ ਉਸਦਾ ਪੁਸ਼ਾਕਾ ਮਾਤਰ ਹੈ, ਮੈਨੂੰ ਇਹ ਐਂਕੁਰ ਕਿਉਂ ਨਹੀਂ ਦੀਦਾ। ਗੁਰੂ ਜੀ ਮਰਦਾਨਿਆ ਹੱਛੂ ਤਰ੍ਹਾਂ ਵੇਖਿਆ ਕਰ, ਜਦ ਕੋਈ ਦੂਰ ਦੀ ਚੀਜ਼ ਵੇਖਣੀ ਹੁੰਦੀ ਹੈ ਤਾਂ ਚੰਗੀ ਤਰ੍ਹਾਂ ਨਜ਼ਰ ਬੰਨ ਕੇ ਵੇਖੀਦਾ ਹੈ, ਇਸੇ ਤਰ੍ਹਾਂ ਤੂੰ ਮਨ ਨੂੰ ਬੰਨਿਆ ਕਰ, ਜਦ ਠੀਕ ਟਿਕ ਜਾਏਗਾ ਤਾਂ ਮਿਹਰ ਨਾਲ ਪ੍ਰਤੀਤ ਹੋ ਜਾਵੇਗਾ। ਮਰਦਾਨਾ ਡਾਢੀਆਂ ਨਜ਼ਰਾਂ ਲਾ ਲਾ ਤੱਕਦਾ ਹਾਂ, ਕੀਰਤਨ ਕਰਦਾ ਹਾਂ ਤਾਂ ਵੀ ਕਈ ਵਾਰੀ ਅੰਦਰੋਂ ਜੁੜ ਜਾਂਦਾ ਹਾਂ, ਪਰ ਸੁਭਾਨ ਤੇਰੇ ਕਰਤਾਰ ਨੂੰ ਕਰਤਾਰ ਦਾ ਝਲਕਾ ਨਹੀਂ ਵੱਜਦਾ। ਤੁਸੀਂ ਆਖਿਆ ਸੀ ਨਾਮ ਜਪਿਆ ਕਰ, ਮੈਂ ਜਪਦਾ ਹਾਂ, ਹੁਣ ਤਾਂ ਟੁਰਦਾ ਫਿਰਦਾ ਖਿਆਲ ਰੱਖਦਾ ਹਾਂ, ਪਰ ਹੇ ਕਰਤਾਰ ਦੇ ਮਹਿਰਮ ਜੀ ਮਿਹਰ ਵਰਤਾਓ, ਦਿਓ ਨਾ ਦੀਦੇ। ਸਤਿਗੁਰੂ ਜੀ ਮਰਦਾਨਿਆ ਸਿਮਰਿਆ ਕਰ, ਟਿਕਿਆ ਕਰ, ਵੇਖਾਂ ਸਿਆਣੇ ਹਦਵਾਣੇ ਦੇ ਬਾਹਰੋਂ ਸਬਜ਼ੀ ਵਿੱਚੋਂ ਅੰਦਰਲੀ ਲਾਲੀ ਤੱਕ ਲੈਂਦੇ ਹਨ, ਤੂੰ ਹੋਸ਼ ਵਾਲਾ ਹੈ, ਨਜ਼ਰ ਨਾਲ ਸਾਰਾ ਸੰਸਾਰ ਵੇਂਦਾ ਹੈ, ਕਿਸੇ ਉਪਾਉ ਕਰ ਨਜ਼ਰ ਨੂੰ ਵੀ ਵੇਂਦਾ ਹੈ ਕਿ ਨਾ, ਕਿ ਤੇਰੇ ਪਾਸ ਸਾਈ ਕਰਤਾਰ ਦੀ ਬਖਸ਼ੀ ਨਜ਼ਰ ਹੈ, ਸਾਰਾ ਜਹਾਨ ਬੋਲਦਾ ਹੈ, ਵਾਜਾਂ ਕੱਢਦਾ ਹੈ, ਕਿਸੇ ਨਾ ਕਿਸੇ ਸੁਰ 'ਤੇ ਬੋਲਦਾ ਹੈ, ਕੋਈ ਖਰਜ਼ 'ਤੇ ਗੱਲਾਂ ਕਰਦਾ ਹੈ, ਕੋਈ ਰਿਖਬ 'ਤੇ, ਕੋਈ ਪੰਚਮ 'ਤੇ, ਕੋਈ ਕੁਛ ਗਾਉਂਦੇ ਵੀ ਹਨ, ਪਰ ਕਿਸੇ ਨੂੰ ਸਾਰ ਨਹੀਂ। ਤੈਨੂੰ ਕਿਵੇਂ ਸਾਰ ਹੈ ਕਿ ਆਹ ਆਵਾਜ਼ ਪੰਚਮ ਦੀ ਹੈ ਅਤੇ ਆਹ ਗੰਧਾਰ ਹੈ ਅਤੇ ਆਹ ਨਿਖਾਦ ਹੈ, ਕਿਵੇਂ ਤੂੰ ਆਖ ਦਿੰਦਾ ਹੈ ਕਿ ਆਹ ਰਾਮ ਕਲੀ ਹੈ, ਕਿਹੜੇ ਤਰਾਜੂ 'ਤੇ ਤੋਲਦਾ ਹੈ ਅਤੇ ਕਿਹੜੇ ਗਜ਼ ਨਾਲ ਮਿਣਤੀ ਕਰਦਾ ਹੈ, ਕਿਹੜੇ ਸ਼ੀਸ਼ੇ ਵਿੱਚ ਪਾ ਕੇ ਵੇਹਨਾ ਹੈ ਅਤੇ ਕਿਹੜੇ ਪਾਰਖੂ ਤੱਤ ਮੇਲ ਕੇ ਪਰਖਾਂ ਕਰਦਾ ਹੈ, ਤੇਰੇ ਅੰਦਰ ਤੇਰਾ ਆਪਾ ਕਿਸੇ ਜਾਂਚ ਨਾਲ ਆਪੇ ਦੱਸ ਦਿੰਦਾ ਹੈ ਕਿ ਆਹ ਤਾਂ ਕਾਨੜਾ ਹੈ ਅਤੇ ਆਹ ਕਲਿਆਣ ਹੈ, ਆਹ ਤਿੰਨ ਤਾਰ ਹੈ, ਆਹ ਚਾਰ, ਕਿਵੇਂ ਪਰਖਦਾ ਹੁੰਦਾ ਹੈ ਦੱਸ ਤਾਂ ਸਹੀ। ਮਰਦਾਨਾ ਪਾਤਸ਼ਾਹ ਇਹ ਤਾਂ ਕਈ ਸਮੇਂ ਗਾਉਂਦਿਆਂ ਅੰਦਰੋਂ ਸੁਰਤ ਜੋੜ ਜੋੜ ਫਰਕ ਸਮਝਦਿਆਂ ਸੰਝਾਣਦਿਆਂ ਕੋਈ ਆਪੇ ਸੋਝੀ ਹੋ ਆਈ। ਸਤਿਗੁਰ ਠੀਕ ਹੈ ਮਰਦਾਨਿਆ, ਆਪੇ ਸੋਝੀ ਹੋ ਆਉਂਦੀ ਹੈ, ਰਬਾਬ ਉੱਤੇ ਤਾਂ ਤਾਰਾਂ ਹਨ, ਫਿਰ ਹਰ ਸੁਰ ਲਈ ਸੇਧ ਸਿੱਧੀ ਹੋਈ ਹੈ ਕਿ ਇੱਥੋਂ ਟੁਣਕਾਰਿਆਂ ਖਰਜ਼ ਉੱਠਦੀ ਹੈ, ਇੱਥੇ ਪੰਚਮ, ਉੱਧਰ ਤੇਰੇ ਸੰਘ ਵਿੱਚੋਂ ਵੀ ਸਾਰੀਆਂ ਸੁਰਾਂ ਨਿਕਲਦੀਆਂ ਹਨ, ਦੱਸ ਤਾਂ ਸਹੀ ਉੱਥੇ ਕਿਹੜੀ ਕਿਹੜੀ ਥਾਂ ਸੁਰ ਰਿਖਬ ਗੰਧਾਰ ਲਈ ਲੱਭੀ ਹੈ ਅਤੇ ਕਿਹੜੀਆਂ ਉਂਗਲਾਂ ਨਾਲ ਸਰੀਰ ਦੇ ਕਿਸੇ ਟੁੰਕਾਰ ਦੇਣ ਵਾਲੇ ਵਸੀਲੇ ਨਾਲ ਟਿਕਾਣੇ ਸਿਆਣ ਸਿਆਣ ਕੇ ਪਰਦਿਆਂ ਨੂੰ ਥਰਥਰਾਹਟ ਵਿੱਚ ਲਿਆਉਂਦਾ ਹੈ, ਸੋਚ ਕੇ ਦੱਸੀ ਕਿ ਉਸੇ ਸੰਘ ਵਿੱਚੋਂ ਉਸੇ ਹਵਾ ਨਾਲ ਤੂੰ ਕੀਕੂ ਸਾਰੀਆਂ ਸੁਰਾਂ ਅਤੇ ਹਜ਼ਾਰਾਂ ਤਾਨਾਂ ਅੱਡੋ ਵੱਡੀ ਕੱਢ ਲੈਂਦਾ ਹੈ, ਤੈਨੂੰ ਬਈ ਕੀਕੂ ਅੰਦਰੋਂ ਹਰ ਟਿਕਾਣੇ ਦੀ ਸੋਝੀ ਸਿਆਣ ਆ ਗਈ ਹੈ। ਮਰਦਾਨਾ ਪਾਤਸ਼ਾਹ ਗੱਲ ਤਾਂ ਡਾਢੀ ਆਖੀ ਨੇ, ਗਲੇ ਦੀਆਂ ਨਾਲੀਆਂ ਦੀ ਕੋਈ ਸੁਰਤ ਸੋਝੀ ਨਹੀਂ, ਕਦੇ ਉਹ ਟਿਕਾਣੇ ਦੇਖੇ ਵੀ ਨਹੀਂ ਕਿ ਜਿਨ੍ਹਾਂ ਤੋਂ ਸੱਤੇ ਸੁਰਾਂ ਅਤੇ ਤਾਨਾਂ ਪਈਆਂ ਕੱਢੀ ਦੀਆਂ ਹਨ, ਫਿਰ ਅਸਚਰਜ ਹੈ ਕਿ ਜੋ ਮਨ ਵਿੱਚ ਚਾਹੋ ਉਹ ਰਾਗ ਨਿਕਲਦਾ ਹੈ, ਉਹ ਤਾਨ ਉੱਠਦੀ ਹੈ, ਉਹ ਸੁਰ ਬੋਲਦੀ ਹੈ, ਸਮਝ ਨਹੀਂ ਪੈਂਦੀ ਕੀਕੂ। ਸਤਿਗੁਰੂ ਜੀ ਫਿਰ ਹੈ ਨਾ ਕੋਈ ਅੰਦਰ ਜਾਚ, ਕੋਈ ਸਿਆਣ, ਕੋਈ ਸੋਝੀ ਜਿਸ ਨਾਲ ਤੂੰ ਰਾਗ ਦੀਆਂ ਸਾਰੀਆਂ ਗੱਲਾਂ ਦਾ ਪਾਰਖੂ ਹੈ ਅਤੇ ਆਪ ਹੁਨਰੀਆ ਹੈ ਕਿ ਚਾਹੇ ਅੰਦਰੋਂ ਰਾਗ ਕੱਢਦਾ ਹੈ ਅਤੇ ਉਂਝ ਨਾ ਤੇਰੇ ਸਾਹਮਣੇ ਪੱਟੀ ਹੈ, ਨਾ ਬੁਤਕਾ, ਨਾ ਕਾਗਤ ਹੈ, ਨਾ ਦੁਆਤ, ਨਾ ਹਕੀਮ ਦੀ ਹੱਟੀ ਹੈ, ਨਾ ਪਾਰਖੂ ਦਾ ਤਖਤਾ ਹੈ, ਨਾ ਮਿਣਤੀ ਦਾ ਨਿਸ਼ਾਨ ਹੈ, ਨਾ ਗਿਣਤੀ ਦਾ ਅੰਕ, ਆਪੇ ਨੂੰ ਆਪੋ ਵਿੱਚ ਕਾਈ ਸੋਝੀ ਹੈ ਕੋਈ ਸਿਆਣ ਹੈ ਕੋਈ ਜਾਚ ਹੈ ਕਿ ਆਪ ਆਪੇ ਸੁਰਾਂ ਦੇ ਸਾਰੇ ਪ੍ਰਕਾਰਾਂ ਵਿੱਚ ਗਮਕਾਂ ਮਾਰਦਾ ਅਤੇ ਰੰਗ ਰਲੀਆਂ ਖੇਡਦਾ ਹੈ, ਮਸਤ ਕਰ ਦਿੰਦਾ ਹੈ, ਮਸਤ ਹੋ ਜਾਂਦਾ ਹੈ, ਮਨ ਨੂੰ ਸੰਸਾਰ ਤੋਂ ਚੁੱਕ ਕੇ ਮਗਨਤਾਈ ਵਿੱਚ ਚਾੜ ਦਿੰਦਾ ਅਤੇ ਬਿਸਮਾਦੀ ਜਿਹਾ ਕਰ ਦਿੰਦਾ ਹੈ। ਦੱਸ ਇਸ ਤਰ੍ਹਾਂ ਦੀ ਕੋਈ ਸੋਝੀ ਹੈ ਨਾ ਜਿਸ ਨੂੰ ਤੂੰ ਲੱਖਦਾ ਤਾਂ ਹੈ ਪਰ ਦੱਸ ਨਹੀਂ ਸਕਦਾ। ਮਰਦਾਨਾ, ਠੀਕ ਹੈ ਜੀ ਸਤਿਗੁਰੂ। ਤਿਵੇਂ ਭਾਈ ਜਪਦਿਆਂ ਜਪਦਿਆਂ ਸਿਮਰਦਿਆਂ ਸਿਮਰਦਿਆਂ ਜੁੜਦਿਆਂ ਜੁੜਦਿਆਂ ਆਪੇ ਨੂੰ ਆਪੇ ਵਿੱਚੋਂ ਅੰਦਰੋਂ ਮਿਹਰ ਨਾਲ ਇੱਕ ਸੋਝੀ ਹੋ ਆਉਂਦੀ ਹੈ। ਉਸ ਸੋਝੀ ਨਾਲ ਦਿਸਦਾ ਅਤੇ ਵੱਸਦਾ ਜੋ ਕੁਛ ਦਿਸ ਆਉਂਦਾ ਹੈ ਇਹ ਪੁਸ਼ਾਕਾ ਦੀਦਾ ਹੈ ਅਤੇ ਪੁਸ਼ਾਕੇ ਦੇ ਵਿੱਚ ਕਰਤਾਰ ਮਾਲਕ ਅਤੇ ਪਾਲਕ ਆਪਣੇ ਜਲਾਲ ਅਤੇ ਜੋਬਣਾਂ ਵਿੱਚ ਦਮਕਾਂ ਮਾਰਦਾ ਅਡੋਲ ਵੀ ਚੋਜ ਕਰਦਾ ਵੀ ਦਿਸ ਪੈਂਦਾ ਹੈ। ਦਿਸ ਪੈਂਦਾ ਆਖੀਏ ਕਿ ਕੁਛ ਹੋਰ ਸੋਝੀ ਹੋ ਆਉਂਦੀ ਹੈ, ਇੱਕ ਸਿਆਣ ਜਾਗ ਪੈਂਦੀ ਹੈ, ਰੱਬ ਹੀ ਰੱਬ ਦਾ ਜਲਵਾ ਝਲਕੇ ਮਾਰਦਾ ਪ੍ਰਤੀਤ ਦਿੰਦਾ ਹੈ। ਸੋਰਠ ਮਹਿਲਾ ਪਹਿਲਾ।
ਅਲਖ ਅਪਾਰ ਅਗਮ ਅਗੋਚਰ ਨਾ ਤਿਸ ਕਾਲ ਨ ਕਰਮਾ ਜਾਤ ਅਜਾਤ ਅਜੂਨੀ ਸੰਭਉ ਨਾ ਤਿਸ ਭਾਉ ਨ ਭਰਮਾ ਸਾਚੇ ਸਚਿਆਰ ਵਿਟੋਂ ਕੁਰਬਾਨ ਨਾ ਤਿਸ ਰੂਪ ਵਰਨ ਨਹੀਂ ਰੇਖਿਆ ਸਾਚੈ ਸ਼ਬਦ ਨਿਸ਼ਾਨ ਰਹਾਉ ਨਾ ਤਿਸ ਮਾਤ ਪਿਤਾ ਸੁਤ ਬੰਧਪ ਨਾ ਤਿਸ ਕਾਮ ਨਾ ਨਾਰੀ ਅਕੁਲ ਨਿਰੰਜਨ ਅਪਰ ਪਰੰਪਰ ਸਗਲੀ ਜੋਤ ਤੁਮਾਰੀ ਘਟ ਘਟ ਅੰਤਰ ਬ੍ਰਹਮ ਲੁਕਾਇਆ ਘਟ ਘਟ ਜੋਤ ਸਬਾਈ ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ਜੰਤ ਉਪਾਏ ਕਾਲ ਸਿਰ ਜੰਤਾ ਵਸਗਤ ਜੁਗਤ ਸਬਾਈ ਸਤਿਗੁਰ ਸੇਵ ਪਦਾਰਥ ਪਾਵੇ ਛੂਟੇ ਸ਼ਬਦ ਕਮਾਈ ਸੂਚੈ ਭਾਂਡੈ ਸਾਚ ਸਮਾਵੈ ਵਿਰਲੇ ਸੂਚਾ ਚਾਰੀ ਤੰਤੈ ਕੋ ਪਰਮ ਤੰਤ ਮਿਲਾਇਆ ਨਾਨਕ ਸ਼ਰਣ ਤੁਮਾਰੀ।
ਮਰਦਾਨਾ ਹਉਕਾ ਲੈ ਕੇ ਪਾਤਸ਼ਾਹ ਕਦੇ ਮੇਰੀ ਸੁਰਤ ਨੂੰ ਵੀ ਇਹ ਸਿਆਣ ਆਵੇ, ਕਦੇ ਰਾਗ ਦੀਆਂ ਸੁਰਾਂ ਵਾਂਗੂ ਇਸ ਸੁਰ ਦੀ ਵੀ ਸੁਰਤ ਹੋ ਆਵੇ। ਹੈ ਜੀ ਤੁਸੀਂ ਗੁਰੂ ਹੋ, ਖੋਲੋ ਨਾ ਬੱਜਰ ਕਪਾਟ। ਗੱਲ ਸਮਝੇ ਆਉਂਦੀ ਹੈ ਪਰ ਕੀ ਕਰਾਂ। ਸਤਿਗੁਰ ਮਰਦਾਨਿਆਂ, ਹੁਣ ਰਾਤ ਬਹੁਤ ਹੋ ਗਈ ਹੈ, ਸੌਂ ਰਹੋ। ਕੱਲ ਤੈਨੂੰ ਇਸ ਗੱਲ ਦੀ ਹੋਰ ਸੋਝੀ ਆ ਜਾਸੀ ਕਿ ਇੱਕ ਦ੍ਰਿਸ਼ਟ ਹੈ ਅੰਦਰ ਜੋ ਸਾਰੀਆਂ ਸੋਝੀਆਂ ਦੀ ਮਾਂ ਹੈ। ਜੇ ਉਸ ਦੀ ਲੋੜ ਹੈ ਤਾਂ ਬਈ ਗੁਰਮੁਖ ਨਾਮ ਜਪਿਆ ਕਰਨਿਤ। ਮਰਦਾਨਾ ਮੱਥਾ ਟੇਕ ਕੇ ਕੁਛ ਦੂਰ ਭੁੰਝੇ ਲੇਟ ਗਿਆ ਤੇ ਤਾਰੇ ਗਿਣਦਾ ਤੇ ਉਹਨਾਂ ਵਿੱਚ ਰੱਬ ਦਾ ਝਲਕਾ ਦੇਖਣ ਦਾ ਧਿਆਨ ਕਰਦਾ ਕਰਦਾ ਸੌਂ ਗਿਆ। ਇੱਕ ਰੌਣਕੀ ਨਗਰ ਦੇ ਸੋਹਣੇ ਮਹੱਲ ਦੇ ਅੰਦਰ ਇੱਕ ਸ਼ਾਹ ਤੇ ਨੌਕਰ ਗੱਲਾਂ ਕਰ ਰਹੇ ਹਨ। ਅਧਰਕਾ, ਮੇਰੇ ਮਾਲਕ ਜੀ, ਆਪ ਦੀ ਸੇਵਾ ਵਿੱਚ ਉਮਰਾਂ ਦਾ ਇੱਕ ਹਿੱਸਾ ਲੰਘ ਗਿਆ ਹੈ। ਹੀਰੇ, ਲਾਲ, ਪੰਨੇ, ਫਿਰੋਜ਼ੇ, ਨੀਲਮ, ਪੁਖਰਾਜ, ਲਸਨੀਏ, ਗੋਮੇਦ, ਗੁਲੀਆਂ, ਨਵੇਂ ਰਤਨ ਤੇ 84 ਸੰਗ ਆਪ ਦੇ ਪਾਸ ਹਨ। ਰੋਜ਼ ਆਪ ਖੋਲਦੇ, ਵੇਚਦੇ, ਖਰੀਦਦੇ ਹੋ ਤੇ ਡੱਬੇ ਗੰਢਾਂ ਮੈਂ ਬੰਨਦਾ ਸਾਂਭਦਾ ਹਾਂ। ਮੈਨੂੰ ਸੋਝੀ ਕੋਈ ਨਹੀਂ ਆਉਂਦੀ ਕਿ ਖਰੇ ਖੋਟੇ ਪਰਖ ਲਿਆ ਕਰਾਂ। ਨਾ ਰੰਗ, ਨਾ ਨੀਰ, ਨਾ ਜ਼ਾਤ, ਨਾ ਵਨ ਮੇਰੀ ਸਮਝ ਵਿੱਚ ਪੈਂਦੀ ਹੈ। ਸੁਣਦਾ ਮੈਂ ਨਿੱਤ ਸਾਰਾ ਕੁਛ ਹਾਂ। ਸਾਲਸ ਰਾਏ, ਅਦਰਕੇ ਇਹ ਦ੍ਰਿਸ਼ਟੀ ਹੈ, ਕੋਈ ਲੇਖਾ ਨਹੀਂ ਕਿ ਕਿਸੇ ਪਹਾੜੇ ਪੜਾ ਕੇ ਜੋੜ ਬਾਕੀ ਗੁਣਾ ਸਿਖਾ ਦੇਣਾ ਹੈ। ਦੇਖਦਾ ਰਿਹਾ ਕਰ, ਦੇਖਦਾ ਰਿਹਾ ਕਰ, ਦੇਖਦਾ ਰਿਹਾ ਕਰ, ਕਦੇ ਕੋਈ ਛਿੰਨ ਆਵੇਗੀ ਕਿ ਤੇਰੀ ਨਜ਼ਰ ਟਿਕ ਜਾਵੇਗੀ। रतन संग ते कच बलौर दी परख तेरे अंदरों हो आवेगी, फिर तू परख्या करेंगा ते मुस्कुराया करेंगा। अदरका पर स्वामी जी जिवें होर विद्या उस्ताद पढ़ाउंदे हन, इस विद्या दा कोई सुझाऊ रस्ता ते सोझी सिख्या नहीं? सालस सबो कुछ है ते तेनू प्राप्त है, होरना विद्या दी जुगत बारों परख करन दी है, सिट्टे सिद्धांत कढ़न दी है, खटास विच कुछ पाया जे सूं सूं कर उठे ता समझ लीता कि जो शै इस विच पाई सी वह शै खार सी। एक तरीका है, पर इस विद्या दा तरीका जो तू पुछ रहा है अंदरों आपे नाल आपे सियाण पछाणदा है, ये होर तरह का है। इस तरह एक रसोईया सेर दाल पाउंदा है, फिर तोल के पानी पाउंदा है, फिर हिसाब नाल तोल के लून पाउंदा है, जदों दाल नूं रिन लैंदा है तां उह ठीक उतरदी है। दूसरा तरीका यह है कि एक त्रिमत पानी धरदी है, उस विच दाल पा के विखदी है ते आखदी है ठीक है, फिर लून तली ते लै के एक नज़र दाल विच ते एक पानी बन्ने पाउंदी है ते आखदी है ठीक है, लून झट विच पा देंदी है, जदों दाल रिज जांदी है तां देखो लून पानी पूरा उतरदा है। दस अधर के इसने कीकू सियाण लिया कि लून पूरा होवेगा। यह तरीका है दृष्टि दा, वो पहला तरीका है दृष्टमानी परख दा। एक तरीका होर सुनी दा है, दृष्टा दा वो डिठा नहीं सुनिया है, जवाहरात दे तोल ते काम विच जो रत्ती चौल आदि दा तरीका है यह है दृष्टमानी परख दा, पर जवाहरात दी जात पाणी आदि दी परख दृष्टि दा तरीका है। बच्चा वेख्या कर, मैं जिवें अखां अगे रख के वेखदा हां तिवें तू भी करिया कर, तेरी नज़र भी पारख हो जाएगी। अदरका ठंडा साह भर के डूंगा अंदरों गुम हो के, अच्छा छा जी अज कुछ ही जुड़िया है तो साड़ी मेहर नाल दीदे खुल आसन। सालस देखिया कर देखिया कर देखिया कर। इस वेले एक नौकर हेठों आया ते आखन लगा कि दुकान ते एक परदेसी नवी वन दा आया खड़ा है ते कोई सौदा वेचण नू काला है। ये सुन के शाह ते अदरका हेठां हट्टी पर आ गए ते हट्टी पर आए बैठे आदमी नाल गल्लां टुर पईआं। आओ जी, सेठ जी किस देश तों आए, की माल लियाए? मरदाना, मदर देश तों आए जिथे पंज नद वगदे हन ते एक लाल जिही गीटी वेचण आए हाँ, जे चार कौडां चाह दिओ तां अन्न पाणी हो जाए। सालस दर्शन कराओ। मरदाने ने एक पोटली खोल के पंज छे मासे दी चमकदी चमकदी लालो लाल गीटी जही अगे धर दित्ती। सालस राय हछू तरह परत परत के देख के, शुक्र है धन उस्तादां दे वारे वारे जाइए। अदरके बच्चा 100 रुपया लै आओ। अदरका 100 रुपया लै आया। सालस मरदाने अगे धर के, लो महाराज जी ते ए लो अपना लाल, संभाल के पोटली विच बंध लेना। मरदाना, ते 100 रुपया किस गल दा है? सालस चंगी तरह मरदाने वल तक के, ये 100 रुपया इस दी दर्शन भेटा है, मालूम हुंदा है ये शै किसे जौहरी दी है ते तुहानू उसने दे के शहर दे जौहरियां दी परख वास्ते कल्या है, नहीं तां ये लाल कौन वेचदा है? ये सुभाग है जिसने रंग दा इन्ना चूहचूहा ते नीर दा इन्ना साफ ते वड्डा लाल जिंदगी विच वेख लिया होवे। उस्ताद साडे एक गल कहिंदे हुंदे सन कि इस प्रकार दे लाल दी सो असां अज अखी तकिया है। वह आखदे हुंदे सन कि इस पाए दा रतन जद देखो तां पहला दर्शन भेटा करो, मुल्लों ये लाल इन्ने मुल वाला है कि अमुल है, सो असां उन्हां उस्तादां दी मत कमाई है, आप ये दर्शन भेटा लै जाओ। अदरका शाह जी जरा मैनू भी दिखाउणा ये लाल। सालस लो बच्चा वेखो। अदरका वेख वेख के, शाह जी ਅੱਜ ਤਾਂ ਮੈਂ ਵੀ ਕੁਛ ਅੱਖ ਵਾਲਾ ਹੋ ਗਿਆ। ਸੱਚਮੁੱਚ ਇਹ ਬੜੀ ਸੁੱਚੀ ਬੇਰਗ ਡਾਢੀ ਸੁਥਰੀ ਸ਼ੈ ਹੈ। ਮੈਂ ਕਦੇ ਇਹ ਡਲਕ ਇਹ ਪਾਣੀ ਦੀ ਝਾਲ ਨਹੀਂ ਸੀ ਤੱਕੀ। ਮਰਦਾਨਾ, ਸ਼ਾਹ ਜੀ, ਮੈਨੂੰ ਜਦ ਇਹ ਗੀਟੀ ਮਾਲਕ ਨੇ ਦਿੱਤੀ ਸੀ ਤਾਂ ਮੈਂ ਮਾਲਕ ਦੀ ਮਸ਼ਕਰੀ ਸਮਝੀ ਸੀ। ਫਿਰ ਮੈਂ ਕਿਹਾ ਸ਼ੁਕੀਨਾਂ ਦਾ ਸ਼ਹਿਰ ਹੈ, ਕੋਈ ਬਾਲਾਂ ਦੀ ਖੇਡ ਲਈ ਲੈ ਲਏਗਾ ਤੇ ਪੇਟ ਪਰ ਅੰਨ ਮਿਲ ਜਾਏਗਾ। ਪਰ ਜਦ ਮੈਂ ਪਹਿਲੇ ਦੁਕਾਨਦਾਰ ਨੂੰ ਦਿੱਤੀ ਤਾਂ ਉਸ ਨੇ ਇੱਕ ਮੂਲੀ ਦੇ ਕੇ ਕਿਹਾ, ਬਈ ਇਹ ਲੈ ਲੈ, ਸਾਡੇ ਬਾਲ ਇਸ ਨਾਲ ਦੋ ਘੜੀਆਂ ਖੇਡ ਲੈਣਗੇ। ਮੈਂ ਕਿਹਾ ਦੋ ਚਾਹ ਦੇ ਤਾਂ ਉਸ ਨੇ ਨਾ ਦਿੱਤੀਆਂ। ਫਿਰ ਇੱਕ ਹਲਵਾਈ ਦੇ ਗਿਆ ਤਾਂ ਉਸ ਸੇਰ ਮਠਿਆਈ ਨਾ ਦਿੱਤੀ ਤੇ ਇੱਕ ਬਜਾਜ ਦੇ ਜਾ ਖੜੋਤਾ ਤਾਂ ਉਸ ਦੋ ਗਜ ਖੱਦਰ ਹੀ ਦੇਣ ਨੂੰ ਕਿਹਾ। ਜਦ ਮੈਂ ਪੈਸੇ ਮੰਗੀ ਤਾਂ ਉਸ ਕਿਹਾ ਕਿਸੇ ਸਰਾਫ ਪਾਸ ਜਾ। ਫਿਰ ਮੈਂ ਦੋ ਚਾਰ ਹੱਟੀ ਗਿਆ, ਮੁੱਲ ਵੱਧ ਵੱਧ ਪੈਂਦਾ ਰਿਹਾ। ਇਸ ਦੇ ਵੱਧ ਮੁੱਲ ਹੋਣ ਦਾ ਮੈਨੂੰ ਹੁਣ ਸੰਸਾ ਹੋ ਗਿਆ ਤਾਂ ਮੈਂ ਢੂੰਡਦਾ ਢੂੰਡਦਾ ਆਪ ਦੇ ਪਾਸ ਆਇਆ। ਆਪ ਨੇ ਮੁੱਲ ਅਮੁੱਲ ਆਖਿਆ ਹੈ ਤੇ ਦਰਸ਼ਨ ਭੇਟਾ 100 ਦਿੱਤਾ ਹੈ, ਇਹ ਮੈਂ ਨਹੀਂ ਲੈਂਦਾ। ਸਾਲਸ, ਤੁਸੀਂ 100 ਰੁਪਇਆ ਤੇ ਲਾਲ ਆਪਣੇ ਸ਼ਾਹ ਪਾਸ ਲੈ ਜਾਓ। ਜੇ ਉਹਨਾਂ ਵੇਚਣਾ ਹੀ ਹੋਇਆ ਤਾਂ ਫਿਰ ਆ ਜਾਣਾ, ਮੁੱਲ ਕਰ ਲਵਾਂਗੇ, ਪਰ ਇਸ ਸ਼ੈ ਦਾ ਮੁੱਲ ਅਮੁੱਲ ਹੈ। ਮਰਦਾਨਾ, ਸ਼ਾਹ ਜੀ, ਮੈਂ ਰਾਤ ਦਾ ਭੁੱਖਾ ਹਾਂ ਤੇ ਮੇਰੇ ਮਾਲਕ ਜੀ ਭੁੱਖੇ ਤਾਂ ਨਹੀਂ, ਪਰ ਅੰਨ ਉਹਨਾਂ ਵੀ ਨਹੀਂ ਪਾਇਆ। ਹੁਕਮ ਇਹ ਸੀ ਕਿ ਇਸ ਨੂੰ ਵੇਚ ਕੇ ਭੋਜਨ ਲੈ ਆਓ। ਸਾਲਸ, ਤੁਸੀਂ ਇਹ ਲੈ ਜਾਓ, ਭੋਜਨ ਵੀ ਪਹੁੰਚ ਜਾਏਗਾ, ਸਾਨੂੰ ਪਤਾ ਦੱਸ ਜਾਓ, ਫਿਕਰ ਨਾ ਕਰੋ। ਅਸੀਂ ਵਪਾਰੀ ਲੋਕ ਹਾਂ ਤੇ ਆਪ ਦਾ ਸ਼ਾਹ ਬਹੁਤ ਵੱਡਾ ਵਪਾਰੀ ਜਾਪਦਾ ਹੈ ਤੇ ਉੱਚੀ ਨਜ਼ਰ ਵਾਲਾ ਲੱਗਦਾ ਹੈ, ਉਹ ਸਾਡੀ ਗੱਲ ਤੇ ਖੁਸ਼ ਹੋਵੇਗਾ, ਨਾਰਾਜ਼ ਨਹੀਂ ਹੋਣ ਲੱਗਾ। ਮਰਦਾਨਾ, ਜ਼ਰਾ ਮੱਥਾ ਵੱਟ ਕੇ, ਪਤਾ ਨਹੀਂ, ਵੱਡਾ ਤਾਂ ਜ਼ਰੂਰ ਹੈ ਆਪਣੇ ਆਪ ਨਾਲ, ਪਰ ਜੇ ਵਪਾਰੀ ਹੁੰਦਾ ਤਾਂ ਦੇਸ਼ ਵਿਦੇਸ਼ ਭਾਉਣ ਦੀ ਕੀ ਲੋੜ ਸੀ, ਘਰ ਬੈਠਾ ਹੀ ਅਮੀਰ ਹੋ ਜਾਂਦਾ। ਅੱਛਾ, ਚੱਲਦੇ ਹਾਂ। 100 ਰੁਪਇਆ ਤੇ ਲਾਲ ਲੈ ਕੇ ਮਰਦਾਨਾ ਸਤਿਗੁਰੂ ਜੀ ਪਾਸ ਪੁੱਜਾ। ਸਤਿਗੁਰੂ ਦੇਖ ਕੇ ਹੱਸੇ ਤੇ ਮਰਦਾਨੇ ਨੇ ਲਾਲ ਤੇ ਰੁਪਈਏ ਅੱਗੇ ਧਰੇ ਤੇ ਆਖਿਆ, ਆ ਲਓ ਆਪਣਾ ਤਲਿਸਮ। ਕਿਸੇ ਥਾਂ 2 ਮੂਲੀਆਂ ਮੁੱਲ ਨਹੀਂ ਪੈਂਦਾ ਤੇ ਕਿਸੇ ਥਾਂ 100 ਰੁਪਇਆ ਦਰਸ਼ਨ ਭੇਟਾ ਤੇ ਮੁੱਲੋਂ ਅਮੋਲਕ। ਸਤਿਗੁਰ ਮਰਦਾਨਿਆਂ, ਅਮੋਲਕ ਚੀਜ਼ਾਂ ਦਾ ਇਹੋ ਹਾਲ ਹੁੰਦਾ ਹੈ, ਦ੍ਰਿਸ਼ਟੀ ਵਾਲੀ ਥਾਂ ਅਮੋਲਕ ਹਨ ਤੇ ਨਾ ਦ੍ਰਿਸ਼ਟੀ ਵਾਲੀ ਥਾਂ ਮੁੱਲ ਰਹਿਤ ਹਨ। ਉੱਚੀ ਦ੍ਰਿਸ਼ਟੀ ਮੂਲ ਹੈ, ਜਿਸ ਨੂੰ ਸੋਝੀ ਸਿਆਣਪ ਨਹੀਂ ਸੀ ਉਸ ਮੂਲੀ ਮੁੱਲ ਪਾਇਆ, ਜਿਸ ਦੇ ਨੈਣ ਸਨ ਉਸ ਅਮੋਲਕ ਦੱਸਿਆ। ਇਹ 100 ਰੁਪਇਆ ਉਸ ਦੀ ਅੰਦਰਲੀ ਦ੍ਰਿਸ਼ਟੀ ਦੀ ਕਦਰ ਹੈ, ਪਰ ਸਾਡਾ ਹੱਕ ਕਾਈ ਨਹੀਂ ਕਿ ਬਿਨਾਂ ਕੋਈ ਮਾਲ ਦਿੱਤੇ ਮੁੱਲ ਲਵੀਏ। ਜਾਓ, ਇਹ ਮੋੜਿਆ। ਮਰਦਾਨਾ ਥੱਕਾ ਟੁੱਟਾ ਸੀ, ਪਰ ਜਾਣਦਾ ਸੀ ਕਿ 100 ਰੁਪਇਆ ਅਨਹੱਕਾ ਹੈ ਤੇ ਗੁਰੂ ਜੀ ਨੇ ਲੈਣਾ ਨਹੀਂ, ਸੋ ਚਾਹੇ ਅਣਚਾਹੇ ਦੇਣ ਲਈ ਮੁੜ ਗਿਆ। ਸਤਿਗੁਰੂ ਜੀ ਉਸੇ ਜੰਗਲ ਵਿੱਚ ਪਰਮੇਸ਼ਰ ਦੇ ਪਿਆਰ ਵਿੱਚ ਬੈਠੇ ਕਿਸੇ ਡਾਢੀ ਮਿੱਠੀ ਲਹਿ ਵਿੱਚ ਗਾਉਂਦੇ ਰਹੇ ਸਨ, ਕਿਆ ਸਾਲਾਹੀ ਅਗਮ ਅਪਾਰੈ ਸਾਚੇ ਸਿਰਜਣ ਹਾਰ ਮੁਰਾਰੈ, ਜਿਸ ਨੂੰ ਨਦਰ ਕਰੇ ਤਿਸ ਮੇਲੇ ਮੇਲ ਮਿਲੈ ਮੇਲਾਈ ਹੇ। ਇਸ ਵੇਲੇ ਅਧਰਕਾ ਭੋਜਨ ਪਕਵਾਨ ਲੈ ਕੇ ਪੁੱਜ ਗਿਆ ਤੇ ਇਸ ਮਿੱਠੀ ਧੁਨ ਤੇ ਮਸਤ ਹੋ ਕੇ ਪਚੱਕ ਰਹਿ ਗਿਆ। ਨਜ਼ਰ ਵੱਜ ਗਈ ਤੇ ਕੋਈ ਡੂੰਘੀ ਖਿੱਚ ਵੱਜਣ ਲੱਗ ਪਈ, ਜੌਹਰੀ ਹੋਣ ਦਾ ਖਿਆਲ ਭੁੱਲ ਗਿਆ ਤੇ ਆਪ ਆਪੇ ਤੋਂ ਬਾਹਰ ਹੋ ਕੇ ਕਿਸੇ ਵਿਸਮਾਦ ਵਿੱਚ ਝੂਮਣ ਲੱਗ ਪਿਆ। ਜਦੋਂ ਗੁਰੂ ਜੀ ਦਾ ਸ਼ਬਦ ਮੁੱਕਾ ਤਾਂ ਪ੍ਰਸ਼ਾਦ ਅੱਗੇ ਰੱਖ ਕੇ ਪੈਰਾਂ ਤੇ ਟਹਿ ਪਿਆ। ਹੇ ਨਾਥ, ਰੱਖ ਲੈ, ਮੈਂ ਜੌਹਰੀ ਜਾਣ ਕੇ ਆਇਆ ਸਾਂ, ਪਰ ਤੁਸੀਂ ਨਾਰਾਇਣ ਦਾ ਰੂਪ ਹੋ ਦਿਸੇ ਹੋ, ਤੁਸਾਂ ਵਿੱਚ ਜੋਤ ਚਮਕਾਰੇ ਮਾਰਦੀ ਹੈ, ਤੁਸਾਂ ਵਿੱਚੋਂ ਅੰਮ੍ਰਿਤ ਦੀ ਮਿਠਾਸ ਤੇ ਖੁਸ਼ਬੋ ਲਹਿਰੇ ਮਾਰਦੀ ਹੈ। ਹੇ ਰੱਬੀ ਰੰਗ ਵਾਲੇ, ਦਰਸ਼ਨ ਵੀ ਦਿੱਤਾ ਨੇ, ਸੋਝੀ ਵੀ ਦਿੱਤੀ ਨੇ, ਮੇਲ ਲਓ ਚਿਰੀ ਮਛੁੰਨੇ ਨੂੰ ਮੇਲ ਲਓ। ਮਰਦਾਨਾ ਹੁਣ ਜੌਹਰੀ ਦੇ ਘਰ ਰੁਪਈਏ ਸੱਟ ਕੇ ਆ ਗਿਆ ਤੇ ਜੌਹਰੀ ਇਹ ਪਰਮ ਤਿਆਗ ਦੇਖ ਕੇ ਮਗਰੇ ਮਗਰ ਆਇਆ, ਸਤਿਗੁਰੂ ਜੀ ਦੇ ਦਰਸ਼ਨ ਕਰਕੇ ਅਸਚਰਜ ਹੋ ਗਿਆ, ਚਰਨ ਵੰਦਨਾ ਕੀਤੀ, ਸਤਿਗੁਰੂ ਜੀ ਨੇ ਆਦਰ ਦਿੱਤਾ, ਬੈਠ ਗਿਆ ਤੇ ਬੋਲਿਆ, ਲਾਲ ਆਪ ਦਾ ਵੇਖ ਕੇ ਚਿੱਤ ਬਹੁਤ ਪ੍ਰਸੰਨ ਹੋਇਆ ਹੈ ਤੇ ਹੁਣ ਆਪ ਦੇ ਦਰਸ਼ਨ ਕਰਕੇ ਹੋਰ ਵੀ ਆਨੰਦ ਹੋਇਆ ਹੈ। ਆਸ਼ਚਰਜ ਹੋ ਰਿਹਾ ਹਾਂ। ਆਪ ਦਾ ਦੇਸ਼ ਨਾਮ? ਸਤਿਗੁਰ, ਦੇਸ਼ ਨਿਰੰਕਾਰ, ਨਾਮ ਨਿਰੰਕਾਰੀ। ਸਾਲਸ ਗਊ ਨਾਲ ਤੱਕ ਕੇ ਤੇ ਖਿੱਚ ਖਾ ਕੇ ਕੁਛ ਸਾਨੂੰ ਵੀ ਨਿਰੰਕਾਰ ਦੀ ਸੋਝੀ ਪਾਓ। ਸਤਿਗੁਰ, ਜੈ ਦੇਖਾ ਤਹ ਦੀਨ ਦਿਆਲਾ, ਆਏ ਨਾ ਜਾਈ ਪ੍ਰਭ ਕਿਰਪਾਲਾ, ਜੀਆਂ ਅੰਦਰ ਜੁਗਤ ਸਮਾਈ, ਰਹਿਓ ਨਿਰਾਲਮ ਰਾਇਆ। ਸਾਲਸ, ਜੋ ਆਪ ਨੂੰ ਜਿੱਧਰ ਦੇਖੋ ਦਿਸਦਾ ਹੈ, ਅਸਾਂ ਨੂੰ ਨਹੀਂ ਦਿਸਦਾ। ਸਤਿਗੁਰ, ਨਿਰਮਲ ਪਾਣੀ ਵਿੱਚ ਜਾਲਾ ਤੇ ਕੌਲ ਫੁੱਲ, ਜਿਸ ਦੇ ਅੰਦਰ ਨਿਰਮਲ ਮਕਰੰਦ ਰਸ ਹੈ, ਦੋਵੇਂ ਹੀ ਵਸਦੇ ਹਨ। ਇੱਕੋ ਜਲ ਦੀ ਹੀ ਦੋਵਾਂ ਨੂੰ ਸੰਗਤ ਹੈ, ਪਰ ਕੌਲ ਫੁੱਲ ਨੂੰ ਜਾਲੇ ਦਾ ਸੰਗ ਦੋਖ ਨਹੀਂ ਲੱਗਦਾ। ਡੱਡੂ ਵੀ ਉਸੇ ਪਾਣੀ ਵਿੱਚ ਵਸਦਾ ਹੈ, ਪਰ ਉਹ ਕਮਲ ਫੁੱਲ ਨੂੰ ਨਹੀਂ ਸਿਆਣਦਾ, ਅੰਮ੍ਰਿਤ ਰੂਪੀ ਮਕਰੰਦ ਰਸ ਨੂੰ ਨਹੀਂ ਲੱਖਦਾ। ਡੱਡੂ ਜਲ ਦੇ ਵਿੱਚ ਕੌਲਾਂ ਦੇ ਨਾਲ ਨਿੱਤ ਵਸਦਾ ਹੋਇਆ ਨਹੀਂ ਸੋਝੀ ਪਾਉਂਦਾ, ਤੇ ਭੌਰੇ ਭੌਰਿਆਂ ਜਲ ਵਿੱਚ ਨਹੀਂ ਵਸਦੇ, ਪਰ ਉੱਪਰੋਂ ਆ ਕੇ ਉਸ ਦੇ ਗੁਣਾਂ ਨੂੰ ਚੁੰਘ ਪ੍ਰਾਪਤ ਕਰ ਲੈਂਦੇ ਹਨ। ਸਾਲਸ ਰਾਏ, ਹੇ ਮਹਾਂਪੁਰਖ ਜੀ, ਇਸ ਵਿੱਚ ਕਾਰਨ ਕੀ ਹੈ? ਸਤਿਗੁਰ, ਅਨੁਭਵ ਦੀ ਕਮੀ। ਜਿਸ ਤਰ੍ਹਾਂ ਚੰਦਰਮਾ ਨੂੰ ਕੁਮੁਦਨੀਆਂ ਦੂਰੋਂ ਹੀ ਦਰਸ਼ਨ ਕਰਕੇ ਖਿੜ ਜਾਂਦੀਆਂ ਹਨ, ਕਾਰਨ ਅਨੁਭਵ ਹੈ। ਸਾਲਸ, ਸਾਈਂ ਦੇ ਸਾਈਂ ਲੋਕ ਜੀ, ਅਨੁਭਵ ਖੋਲੀਏ। ਸਤਿਗੁਰ, ਜਿਸ ਤਰ੍ਹਾਂ ਭਾਈ ਤੇਰੀ ਦ੍ਰਿਸ਼ਟੀ ਨੂੰ ਹੀਰੇ ਜਵਾਹਰ ਪਰਖਣ ਵਿੱਚ ਅਨੁਭਵ ਹੋ ਆਇਆ ਹੈ, ਸਾਡੇ ਸੱਜਣ ਮਰਦਾਨੇ ਨੂੰ ਰਾਗ ਦੀਆਂ ਲਹਿਰਾਂ ਵਿੱਚ ਅਨੁਭਵ ਹੋ ਆਇਆ ਹੈ, ਇਸ ਤਰ੍ਹਾਂ ਕਾਵਿ ਨੂੰ ਕਿਸੇ ਉੱਚੇ ਰਸ ਵਿੱਚ ਅਨੁਭਵ ਹੋ ਆਉਂਦਾ ਹੈ, ਨਿਰੰਕਾਰ ਦੇ ਅੰਦਰਲੇ ਨੂੰ ਇੱਕ ਉਸੇ ਤਰ੍ਹਾਂ ਦਾ ਪਰ ਇੱਕ ਹੋਰ ਅਗੰਮ ਤਰ੍ਹਾਂ ਦਾ ਨਿਰੰਕਾਰ ਵਿੱਚ ਅਨੁਭਵ ਦਾਨ ਮਿਲਦਾ ਹੈ। ਇਹ ਸੁਣ ਕੇ ਮਰਦਾਨੇ ਨੂੰ ਪਹਿਲੇ ਦਿਨ ਵਾਲਾ ਸਤਿਗੁਰ ਦਾ ਸਾਰਾ ਉਪਦੇਸ਼ ਯਾਦ ਆ ਗਿਆ। ਉਧਰ ਜੌਹਰੀ ਨੂੰ ਆਪਣੀ ਗੱਲਬਾਤ ਚੇਤੇ ਆਈ, ਜੋ ਉਸ ਨੇ ਆਪਣੇ ਸ਼ਾਗਿਰਦ ਅਧਰਕੇ ਨਾਲ ਕੀਤੀ ਸੀ। ਦਿਲਾਂ ਵਿੱਚ ਕੰਘੀਆਂ ਫਿਰ ਗਈਆਂ। ਸਾਲਸ ਦੇ ਦਿਲ ਵਿੱਚ ਆਦਰ ਤੇ ਪਿਆਰ ਬਹੁਤ ਵਧਿਆ। ਦੇਹੂੰ ਵੱਡਾ ਆਇਆ ਵੇਖ ਕੇ ਪ੍ਰਸ਼ਾਦ ਵਾਸਤੇ ਬੇਨਤੀ ਕੀਤੀ। ਮਾਇਆ ਤਾਂ ਸਤਿਗੁਰ ਨੇ ਫੇਰ ਦਿੱਤੀ, ਫਕੀਰਾਂ ਨੂੰ ਇਸ ਦੀ ਲੋੜ ਨਹੀਂ, ਤੇ ਪ੍ਰਸ਼ਾਦ ਮਰਦਾਨੇ ਨੂੰ ਵੀ ਦਿੱਤਾ ਤੇ ਆਪ ਵੀ ਛਕਿਆ, ਜੋ ਅਧਰਕੇ ਨੇ ਬੜੇ ਪ੍ਰੇਮ ਵਿੱਚ ਮਗਨ ਹੋ ਕੇ ਛਕਾਇਆ। ਸਾਲਸ ਰਾਏ, ਹੇ ਨਿਰੰਕਾਰ ਦੇ ਪਿਆਰੇ ਜੀ, ਅਸਾਂ ਨੂੰ ਵੀ ਉਹ ਦ੍ਰਿਸ਼ਟੀ ਦਾਨ ਕਰੋ ਜੋ ਨਿਰੰਕਾਰ ਦਿਸਿਆ ਵੈ। ਸਤਿਗੁਰ, ਤੇਰੇ ਨੌਕਰ ਨੂੰ ਤਾਂ ਉਹ ਦ੍ਰਿਸ਼ਟੀ ਹੋ ਆਈ ਹੈ, ਗਊ ਕਰ ਦੇਖਿਆ ਸੂ ਤੇ ਆਪਾ ਬੰਨ ਕੇ ਦੇਖਿਆ ਸੂ ਤੇ ਆਪਾ ਵਿੱਚ ਗੁੰਮ ਕੀਤਾ ਸੂ ਤੇ ਮਿਹਰ ਦਾ ਸਦਕਾ ਦਿਸ ਆਇਆ ਸੂ। ਇਹ ਸੁਣ ਕੇ ਜੌਹਰੀ ਨੇ ਦਾਸ ਵੱਲ ਤੱਕਿਆ ਤੇ ਉਸ ਦੇ ਚਰਨੀ ਟੈ ਪਿਆ। ਸਤਿਗੁਰ ਜੀ ਉਸ ਦੀ ਇਸ ਦਰਵਣਤਾ ਨਿਰਮਾਣਤਾ ਪਰ ਰੀਝ ਕੇ ਉੱਠੇ। ਆਪਣੇ ਸਿਰ ਉੱਪ ਜੋ ਡੇਢ ਗਜ ਸਾਫਾ ਸੀ ਲਾ ਕੇ ਸਾਲਸ ਦੇ ਸਿਰ ਬੰਨ ਦਿੱਤਾ ਤੇ ਕਰੁਣਾ ਦ੍ਰਿਸ਼ਟੀ ਪਾ ਕੇ ਉੱਚ ਦ੍ਰਿਸ਼ਟੀ ਦਾਨ ਕਰ ਦਿੱਤੀ। ਉਹ ਕੱਪੜਾ ਸਾਲਸ ਬਾਂਹ ਦਿਓ ਸੀਸ ਪਰ, ਸ਼ੀਗਰ ਖੁੱਲੇ ਕਪਾਟ, ਗਿਆ ਨਾ ਨੰਦ ਪੂਰਨ ਭਇਓ, ਠਟਿਓ ਔਰ ਹੀ ਠਾਠ, ਪਾ ਨਿਹਾਲ ਤਤਕਾਲ ਸ੍ਰੀ ਗੁਰੂ ਨਾਨਕ ਮਾਇਆ ਤੇ, ਉਮ ਗਇਓ ਪ੍ਰੇਮ ਵਿਸਾਲ ਉਸਤਤ ਉਚਰਤ ਸ਼ਬਦ ਕਰ। ਇਸ ਤਰ੍ਹਾਂ ਦੋਵੇਂ ਨਿਹਾਲ ਹੋ ਗਏ। ਤਦ ਸਤਿਗੁਰ ਨੇ ਵਾਕ ਉਚਾਰਿਆ, ਭਾਈ ਜਿਵੇਂ ਜੌਹਰੀ ਦੀ ਰਾਗੀ ਤੇ ਕਵੀ ਦੀ ਦ੍ਰਿਸ਼ਟੀ ਇਸ ਦ੍ਰਿਸ਼ਟ ਹਿਸਾਬ ਤੋਂ ਉੱਚੀ ਹੈ, ਪਰ ਤਦ ਵੀ ਬੇਮਲੂਮੇ ਹਿਸਾਬ ਦੀ ਹੈ। ਇੱਕ ਹੋਰ ਦ੍ਰਿਸ਼ਟੀ ਹੈ ਜਿਹੜੀ ਦ੍ਰਿਸ਼ਟੀ ਸਭ ਦ੍ਰਿਸ਼ਟੀਆਂ ਤੋਂ ਪਰੇ ਦੀ ਹੈ, ਇਹ ਤੁਹਾਨੂੰ ਹੁਣ ਫੁਰੀ ਹੈ। ਇਹ ਪੂਰਨ ਅਨੁਭਵ ਹੈ ਜਦੋਂ ਦਿਸਦੇ ਵਸਦੇ ਜਗਤ ਤੋਂ ਧਿਆਨ ਉੱਠ ਕੇ ਵਿਸਮਾਦ ਦੇ ਘਰ ਚੜ੍ਹਦਾ ਹੈ, ਆਪਾ ਆਪੇ ਵਿੱਚ ਆਉਂਦਾ ਲੀਨ ਹੁੰਦਾ ਹੈ ਤੇ ਆਪੇ ਵਿੱਚ ਜਾਗਦਾ ਝਲਕਾ ਅਨੰਤ ਅਪਾਰ ਦਾ ਵੱਜਦਾ ਹੈ। ਤਦੋਂ ਹੱਦਾਂ ਬੰਨੇ ਹੇਠ ਰਹਿ ਜਾਂਦੇ ਹਨ। ਇਹ ਝਲਕਾ मन पर एक असर छड़ जाता है, जिस नाल टुरदे फिरदे वसदे जगत विच वाहिगुरु करतार निरंकार तन निरंकार का जलवा आपा अनुभव कराउंदा रहिंदा है। फिर जीव दिसदे नूं वेख के भुलदा नहीं, दिसदा इस नूं कुछ कुछ पछाके दी न्याई दिसदा है, विच लसदा करतार दिसदा है। ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਤੇ ਦੇਖਣ ਹਾਰ ਉਸ ਵਿੱਚ ਵਸਦੇ ਪਿਆਰੇ ਤੋਂ ਬਲਹਾਰ ਹੁੰਦਾ ਹੈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।